ਇਨਸਾਨੀ ਪੜ੍ਹ ਗੁਰਬਾਣੀ ਬੰਦੇ ਸੁਣ ਗੁਰਬਾਣੀ ਪੜ੍ਹ ਗੁਰਬਾਣੀ ਬੰਦੇ ਸੁਣ ਗੁਰਬਾਣੀ ਭਾਗਾਂ ਨਾਲ ਮਿਲਿਆ ਹੈ ਜਾਮਾ ਇਨਸਾਨੀ ਭਾਗਾਂ ਨਾਲ ਮਿਲਿਆ ਹੈ ਜਾਮਾ ਇਨਸਾਨੀ ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ ਸ਼ਬਦ ਗੁਰੂ ਹੈ ਇਸ ਚੋਂ ਦਰਸ਼ਨ ਪਾ ਲੈ ਇਸ ਚੋਂ ਦਰਸ਼ਨ ਪਾ ਲੈ
ਗੁਰ ਸੰਗਤ ਗੁਰੂ ਤੇ ਗੁਣ ਗਾ ਲੈ।
ਇਹ ਗੁਰਬਾਣੀ ਸ਼ਬਦ ਗੁਰੂ ਹੈ, ਇਸ ਚੋਂ ਦਰਸ਼ਨ ਪਾ ਲੈ, ਇਸ ਚੋਂ ਦਰਸ਼ਨ ਪਾ ਲੈ। ਲੈਣੀ ਆਇਆ ਲਾਹਾ ਲਾਹਾ ਖੱਟ ਲੈ ਪੁਰਾਣੀ, ਲੈਣੀ ਆਇਆ ਲਾਹਾ ਲਾਹਾ ਖੱਟ ਲੈ ਪੁਰਾਣੀ। ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ, ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ। ਸ਼ਬਦ ਗੁਰੂ ਨੂੰ ਬਖਸ਼ੀ ਦਸਵੇਂ ਸਤਿਗੁਰ ਨੇ ਗੁਰਿਆਈ,
ਇਲਾਹੀ ਬਾਣੀਆਂ ਜਿਸ ਸਗਲੀ ਚਿੰਤ ਮਟਾਈ।
ਸ਼ਬਦ ਗੁਰੂ ਨੂੰ ਬਖਸ਼ੀ ਦਸਵੇਂ ਸਤਿਗੁਰ ਨੇ ਵਡਿਆਈ,
ਇਲਾਹੀ ਬਾਣੀਆਂ ਜਿਸ ਸਗਲੀ ਚਿੰਤ ਮਟਾਈ।
ਇਹਦੇ ਲੜ ਲੱਗ ਛੱਡ ਬੋਰਿਆਂ ਦੀ ਢਾਣੀ, ਇਹਦੇ ਲਾੜ ਲੱਗ ਛੱਡ ਬੋਰਿਆਂ ਦੀ ਢਾਣੀ। ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ, ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਕਰਮ ਵਸੇ ਮਨ ਆਏ।
ਫਿਰ ਪਰਮ ਪਦ ਪਾਏ, ਫਿਰ ਪਰਮ ਪਦ ਪਾਏ।
ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਕਰਮ ਵਸੇ ਮਨ ਆਏ। ਜਿਹਦੇ ਹਿਰਦੇ ਵਸੇ ਬਾਣੀ ਬ੍ਰਹਮ ਗਿਆਨੀ, ਜਿਹਦੇ ਹਿਰਦੇ ਵਸੇ ਬਾਣੀ ਬ੍ਰਹਮ ਗਿਆਨੀ। ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ, ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ। ਬੜੀ ਸੁਣੀ ਗੁਰਬਾਣੀ ਮਨ ਦੇ ਪਾਪਾਂ ਦੀ ਮਲ ਧੋਵੇ, ਬੜੀ ਸੁਣੀ ਗੁਰਬਾਣੀ ਮਨ ਦੇ ਪਾਪਾਂ ਦੀ ਮਲ ਧੋਵੇ, ਪਾਪਾਂ ਦੀ ਮਲ ਧੋਵੇ। ਲੱਗੇ ਬਾਣੀ ਮਿੱਠੀ ਮਹਾਨ ਜਾਗੇ ਦੀ ਨਿਸ਼ਾਨੀ, ਲੱਗੇ ਬਾਣੀ ਮਿੱਠੀ ਮਹਾਨ ਜਾਗੇ ਦੀ ਨਿਸ਼ਾਨੀ। ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ, ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ, ਪੜ ਗੁਰਬਾਣੀ ਬੰਦੇ ਸੁਣ ਗੁਰਬਾਣੀ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਜੀ ਦੇ ਦਰਸ਼ਨ ਦੀ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਸੁਨਹਿਰੀ ਪੰਨਾ ਆਪ ਜੀ ਨਾਲ ਸਾਂਝਾ ਕੀਤਾ ਜਾਏ। ਅੱਜ ਜਿਹੜਾ ਟੋਪਿਕ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ, ਮੇਰੇ ਬੋਲਣ ਦਾ ਟੋਪਿਕ ਹੋਵੇਗਾ ਨਾਮ ਧੰਨ। ਕਿਉਂਕਿ ਧੰਨ ਬਾਬਤ ਅਸੀਂ ਸਾਰੇ ਜਾਣਦੇ ਹਾਂ, ਧੰਨ ਸਾਡੀ ਉਪਜੀਵਿਕਾ ਦਾ ਬਹੁਤ ਵੱਡਾ ਮਾਧਿਅਮ ਹੈ। ਧਨ ਕਮਾ ਕੇ ਹੀ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਧਨ ਕਮਾ ਕੇ ਦੁਨੀਆਂ ਭਰ ਦੀਆਂ ਸਹੂਲਤਾਂ ਨੇ ਸਾਨੂੰ ਪ੍ਰਾਪਤ ਹੁੰਦੀਆਂ ਨੇ। ਅੱਜ ਜਿਹੜਾ ਮੈਂ ਵਿਸ਼ਾ ਆਪ ਜੀ ਨਾਲ ਸਾਂਝਾ ਕਰਨ ਵਾਸਤੇ ਮਨ ਬਣਾ ਕੇ ਆਇਆ ਉਹ ਹੈ ਨਾਮ ਧਨ। ਅਤੇ ਆਓ ਪਹਿਲਾਂ ਸਭ ਤੋਂ ਆਪਾਂ ਸਾਰੇ ਨਾਮ ਧਨ ਇਕੱਠਾ ਕਰ ਲਈਏ। ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਧਨ ਹੋਵੇ, ਧਨ ਵਾਸਤੇ ਮਨੁੱਖ ਸਭ ਕੁਝ ਕਰਦੇ। ਅਤੇ ਜਦੋਂ ਉਹਦੇ ਕੋਲ ਜ਼ਿਆਦਾ ਧਨ ਜਮ੍ਹਾਂ ਹੁੰਦਾ ਅਤੇ ਉਹਨੂੰ ਖੁਸ਼ੀ ਹੁੰਦੀ ਹੈ ਮੇਰੇ ਕੋਲ ਕੁਝ ਹੋਰ ਮਾਇਆ ਆ ਗਈ, ਮੇਰੇ ਕੋਲ ਕੁਝ ਹੋਰ ਧਨ ਆ ਗਿਆ। ਇਸੇ ਤਰੀਕੇ ਨਾਲ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਨਾਮ ਧਨ ਜਦੋਂ ਉਹਨਾਂ ਕੋਲ ਜ਼ਿਆਦਾ ਜਮ੍ਹਾਂ ਹੁੰਦਾ ਉਨੇ ਉਹ ਖੁਸ਼ ਹੁੰਦੇ ਨੇ, ਉਨੇ ਉਹ ਨਿਹਾਲ ਹੁੰਦੇ ਨੇ, ਉਨੇ ਉਹ ਮੰਨਦੇ ਨੇ ਕਿ ਸਾਡੇ 'ਤੇ ਗੁਰੂ ਦੀ ਕਿਰਪਾ ਹੈ। ਨਾਮ ਕੀ ਹੈ? ਨਾਮ ਵਾਹਿਗੁਰੂ। ਜਿੰਨੀ ਵਾਰੀ ਕਹੀ ਜਾਂਦੇ ਹਾਂ ਉਹਨਾਂ ਸਾਡੇ ਕੋਲ ਨਾਮ ਦਾ ਧਨ ਜਮ੍ਹਾਂ ਹੋ ਜਾਂਦੇ। ਸਵੇਰੇ ਕਿਹਾ ਨਾਮ ਧਨ ਜਮ੍ਹਾਂ ਹੋਇਆ, ਫਿਰ ਜਿੰਨੀ ਵਾਰੀ ਜ਼ਬਾਨ ਵਿੱਚੋਂ ਵਾਹਿਗੁਰੂ ਸ਼ਬਦ ਆਖਿਆ ਉਨੀ ਵਾਰੀ ਇਹ ਨਾਮ ਦਾ ਧਨ ਜਮ੍ਹਾਂ ਹੁੰਦਾ ਗਿਆ। ਆਓ ਹੁਣ ਹੋਰ ਨਾਮ ਦਾ ਧਨ ਜਮ੍ਹਾਂ ਕਰੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ, ਜਿੰਨਾ ਸਾਡੇ ਕੋਲ ਨਾਮ ਦਾ ਧਨ ਹੈ, ਸਿਮਰਨ ਦਾ ਧਨ ਹੈ, ਬੰਦਗੀ ਦਾ ਧਨ ਹੈ, ਉਹਦੇ ਵਿੱਚ ਹੋਰ ਧਨ ਜਮ੍ਹਾਂ ਕਰੀਏ, ਨਾਮ ਦਾ ਧਨ ਜੋੜੀਏ। ਸਾਰੀ ਸੰਗਤ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਸੀ ਸਾਥ ਪਹਿਲਾਂ ਮੇਰੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰ ਰਹੇ ਸਨ। ਮੇਰੇ ਹਿੱਸੇ ਵਿੱਚ ਇਤਿਹਾਸ ਹੈ। ਇਤਿਹਾਸ ਜਿਹੜਾ ਹੁੰਦਾ ਇਹ ਕਈ ਵਾਰੀ ਓਨਾ ਰੌਚਕ ਨਹੀਂ ਹੁੰਦਾ, ਇਹ ਘਟਨਾਵਾਂ ਦਾ ਇੱਕ ਸਮੂਹ ਹੁੰਦਾ, ਲੇਕਿਨ ਉਹਨਾਂ ਘਟਨਾਵਾਂ ਵਿੱਚੋਂ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿਹਨਾਂ ਤੋਂ ਅਸੀਂ ਕੁਝ ਸਬਕ ਲੈਣਾ ਹੁੰਦਾ। ਇਤਿਹਾਸ ਕੀ ਹੈ? ਬੀਤੇ ਦੀ ਕਹਾਣੀ। ਬੀਤੇ ਦੀ ਕਹਾਣੀ ਵਿੱਚੋਂ ਮਨੁੱਖ ਨੂੰ ਕੀ ਮਿਲੇ? ਬੀਤੇ ਦੀ ਕਹਾਣੀ ਵਿੱਚ ਜੋ ਕੁਝ ਸਿੱਖਣਾ ਕੇਵਲ ਇੱਕੋ ਹੀ ਗੱਲ ਸਿੱਖਣ ਵਾਸਤੇ ਹੈ, ਸਾਡੇ ਵੱਡਿਆਂ ਨੇ ਜੋ ਕੁਝ ਕੀਤਾ ਜੇ ਤੁਹਾਨੂੰ ਲੱਗਦਾ ਵੀ ਚੰਗਾ ਕਰ ਗਏ ਤਾਂ ਉਹਨੂੰ ਫੋਲੋ ਕਰਨਾ, ਉਹਦੇ ਉੱਤੇ ਆਪ ਤੁਰਨ ਦਾ ਯਤਨ ਕਰਨਾ, ਅਤੇ ਜੇ ਕੁਝ ਮਾੜਾ ਹੋਇਆ ਉਸ ਨੂੰ ਛੱਡ ਦੇਣਾ। ਜੇ ਕਦੇ ਕੌਮ ਵਿੱਚ ਫੁੱਟ ਪਈ ਕਿਸੇ ਕਾਰਨ, ਅਸੀਂ ਇਸ ਗੱਲ ਨੂੰ ਆਪਣੇ ਧਿਆਨ ਵਿੱਚ ਰੱਖਣਾ ਕਿ ਅੱਜ ਉਹ ਕਾਰਨਾਂ ਕਰਕੇ ਸਾਡੀ ਕੌਮ ਵਿੱਚ ਫੁੱਟ ਨਾ ਪੈ ਜਾਏ। ਇਤਿਹਾਸ ਹੀ ਸਬਕ ਦਿੰਦਾ, ਇਤਿਹਾਸ ਹੀ ਸਿਖਾਉਂਦਾ। ਜੇ ਵੱਡੇ ਵਡੇਰਿਆਂ ਨੇ ਚੰਗੇ ਰਸਤੇ 'ਤੇ ਚੱਲ ਕੇ ਤਰੱਕੀ ਕੀਤੀ, ਬਹੁਤ ਉੱਚੇ ਮੁਕਾਮ ਹਾਸਲ ਕੀਤੇ, ਅਤੇ ਅਸੀਂ ਉਹ ਆਪ ਮਾਰਗ 'ਤੇ ਤੁਰ ਕੇ ਆਪ ਉਸ ਮੁਕਾਮ ਤੱਕ ਪਹੁੰਚਣ ਵਾਸਤੇ ਯਤਨਸ਼ੀਲ ਹੋਣਾ। ਕਹਾਣੀ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਇਤਿਹਾਸ ਹੀ ਹੈ। ਦੁਨੀਆਂ ਦਾ ਇਤਿਹਾਸ ਕਹਿੰਦਾ ਕਿ ਜਦੋਂ ਕੋਈ ਬੰਦਾ ਆਪਣੇ ਘਰ ਤੋਂ ਤੁਰਦਾ, ਕੁਝ ਪਾਉਣ ਵਾਸਤੇ ਤੁਰਦਾ, ਪ੍ਰਾਪਤ ਕਰਨ ਵਾਸਤੇ ਤੁਰਦਾ। ਮੈਂ ਇੰਡੀਆ ਤੋਂ ਆਇਆ ਚੱਲ ਕੇ, ਅਤੇ ਮੇਰੀ ਇੱਛਾ ਮੈਨੂੰ ਕੈਨੇਡਾ ਵਿੱਚੋਂ ਕੁਝ ਪ੍ਰਾਪਤ ਹੋਵੇਗਾ। ਹਰ ਬੰਦਾ, ਤੁਸੀਂ ਵੀ ਆਇਓ, ਤੁਹਾਡੇ ਉੱਤੇ ਵੀ ਮੇਰੇ ਵਾਲਾ ਫਾਰਮੂਲਾ ਲਾਗੂ ਹੋਵੇਗਾ, ਤੁਸੀਂ ਪਹਿਲਾਂ ਆਇਓ। ਹਰ ਬੰਦਾ ਇਹ ਭਾਵਨਾ ਲੈ ਕੇ ਆਉਂਦਾ, ਜਦੋਂ ਮੈਂ ਘਰ ਤੋਂ ਤੁਰਿਆ ਮੈਨੂੰ ਕੁਝ ਪ੍ਰਾਪਤ ਹੋ ਗਿਆ। ਘਰ ਤੋਂ ਜਦੋਂ ਬੰਦਾ ਤੁਰੇਗਾ, ਹਮੇਸ਼ਾ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨ ਵਾਸਤੇ ਤੁਰਦਾ, ਘਰ ਵਿੱਚੋਂ ਕੁਝ ਗਵਾਉਣ ਵਾਸਤੇ ਨਹੀਂ ਤੁਰਦਾ। ਅਤੇ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਦੀ ਇਹ ਬਹੁਤ ਵੱਡੀ ਵਡਿਆਈ ਹੈ, ਜਦੋਂ ਘਰ ਤੋਂ ਤੁਰੇ ਨੇ ਨਾ, ਉਹ ਕੁਝ ਵੰਡਣ ਵਾਸਤੇ ਤੁਰੇ ਨੇ, ਕੁਝ ਪ੍ਰਾਪਤ ਕਰਨ ਵਾਸਤੇ ਨਹੀਂ। ਜੋ ਰੱਬੀ ਦਾਤਾ ਉਹਨਾਂ ਨੂੰ ਅਕਾਲ ਪੁਰਖ ਨਿਰੰਕਾਰ ਈਸ਼ਵਰ ਜੀ ਦੇ ਅਨੇਕਾਂ ਨਾਂ ਨੇ, ਉਹਨਾਂ ਨੇ ਧੁਰ ਦਰਗਾਹ ਤੋਂ ਦੇ ਕੇ ਤੋਰੀਆਂ, ਆਪਣਾ ਰੂਪ ਬਣਾ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਸੰਸਾਰ ਵਿੱਚ ਘੱਲਿਆ, ਅਤੇ ਉਹ ਰੱਬੀ ਦਾਤਾ ਨੇ ਜਿਹੜੀਆਂ ਗੁਰੂ ਨਾਨਕ ਦੇ ਮਹਾਰਾਜ ਦੁਨੀਆਂ ਨੂੰ ਵੰਡਣ ਵਾਸਤੇ ਤੁਰੇ। ਇੱਕ ਵਾਰੀ ਸਾਰੀ ਸੰਗਤ ਗੁਰੂ ਨਾਨਕ ਦੇ ਮਹਾਰਾਜ ਦੇ ਮਹਾਨ ਕਰਨੀ ਨਾਮੇ ਨੂੰ ਕਰੋ ਪ੍ਰਣਾਮ, ਅਤੇ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਗੁਰੂ ਨਾਨਕ ਦੇ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਵੀ ਧਰਮ ਕਿਹਨੂੰ ਕਹਿੰਦੇ ਨੇ। ਧਰਮ ਬਹੁਤ ਗੰਭੀਰ ਵਿਸ਼ਾ ਹੈ, ਧਰਮ ਦੀਆਂ ਗੱਲਾਂ ਕਰਨੀਆਂ ਵੱਖਰੀ ਗੱਲ ਹੈ, ਧਰਮ ਦੇ ਫਲਸਫੇ ਨੂੰ ਸਮਝ ਲੈਣਾ ਵੱਖਰੀ ਗੱਲ ਹੈ, ਧਰਮ ਦੇ ਇਤਿਹਾਸ ਨੂੰ ਵਿਚਾਰ ਲੈਣਾ, ਗਾ ਲੈਣਾ, ਲਿਖ ਲੈਣਾ ਵੱਖਰੀ ਗੱਲ ਹੈ, ਪਰ ਧਰਮ ਦੀ ਪਰਿਭਾਸ਼ਾ ਹਰ ਬੰਦੇ ਦੀ ਪਕੜ ਵਿੱਚ ਨਹੀਂ ਆਉਂਦੀ, ਸਮਝ ਵਿੱਚ ਨਹੀਂ ਆਉਂਦੀ ਵੀ ਧਰਮ ਕਿਹਨੂੰ ਕਹਿੰਦੇ ਨੇ। ਕੀ ਧਰਮ ਕੁਝ ਨਿਯਮਾਂ ਦਾ ਨਾਂ ਹੈ, ਜਾਂ ਧਰਮ ਕੁਝ ਮਰਜ਼ਾਦਾਵਾਂ ਦਾ ਨਾਂ ਹੈ? ਧਰਮ ਕਿਹਨੂੰ ਕਹਿੰਦੇ ਨੇ? ਧਰਮ ਮਨੁੱਖ ਦੇ ਅੰਦਰ ਤੋਂ ਬਾਹਰ ਨੂੰ ਆਏਗਾ ਜਾਂ ਬਾਹਰ ਤੋਂ ਅੰਦਰ ਨੂੰ ਜਾਏਗਾ? ਹਾਲੇ ਤੱਕ ਦੁਨੀਆਂ ਦੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਧਰਮ ਹੈ ਕੀ, ਧਰਮ ਕਿਹਨੂੰ ਕਹਿੰਦੇ ਨੇ, ਧਰਮ ਨਿਭਾਉਣਾ ਕਿਵੇਂ ਨਿਭਦਾ ਧਰਮ। ਅਤੇ ਗੁਰੂ ਨਾਨਕ ਦੇ ਮਹਾਰਾਜ ਇਸੇ ਕਰਕੇ ਜਦੋਂ ਵੀ ਆਪਣੇ ਉਸ ਸੁਲਤਾਨਪੁਰ ਦੀ ਧਰਤੀ ਤੋਂ ਰਵਾਨਾ ਹੁੰਦੇ ਨੇ, ਉਹ ਦੁਨੀਆਂ ਦੇ ਲੋਕਾਂ ਨੂੰ ਧਰਮ ਦੀ ਜਾਣਕਾਰੀ ਦੇਣ ਵਾਸਤੇ ਤੁਰਦੇ ਨੇ। ਧਰਮ ਦੇ ਨਾਂ 'ਤੇ ਜਿਹੜਾ ਪਖੰਡ ਹੋ ਰਿਹਾ ਉਹਦਾ ਭਾਂਡਾ ਭੰਨਣ ਵਾਸਤੇ ਮਹਾਰਾਜ ਤੁਰਦੇ ਨੇ। ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਦੀਆਂ ਚਾਰ ਉਦਾਸੀਆਂ ਜਦੋਂ ਵੀ ਉਹ ਗਏ, ਜਿੱਥੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਸੀ, ਧਰਮ ਦੇ ਨਾਂ 'ਤੇ ਲੋਕਾਂ ਵਿੱਚ ਫੁੱਟ ਪਾਈ ਜਾ ਰਹੀ ਸੀ, ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਸੀ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ, ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਜਦੋਂ ਵੀ ਤੁਰੇ ਇਹ ਗਿਆਨ ਵੰਡਣ ਵਾਸਤੇ ਤੁਰੇ, ਤਾਂ ਕਿ ਲੋਕਾਂ ਨੂੰ ਜਾਗਰੂਕਤਾ ਮਿਲ ਜਾਏ, ਲੋਕ ਜਾਗ ਪੈਣ। ਜਦੋਂ ਬੰਦਾ ਜਾਗਿਆ ਹੋਵੇ ਫਿਰ ਉਹ ਲੁੱਟ ਨਹੀਂ ਹੁੰਦਾ, ਲੁੱਟ ਉਦੋਂ ਹੁੰਦਾ ਜਦੋਂ ਬੰਦਾ ਸੁੱਤਾ ਹੋਵੇ। ਅਤੇ ਸੌਣਾ ਕੇਵਲ ਸਰੀਰ ਦਾ ਨਹੀਂ ਹੁੰਦਾ, ਮਨ ਦਾ ਸੌਂ ਜਾਣਾ ਵੀ ਹੁੰਦਾ, ਆਤਮਾ ਦਾ ਸੌਂ ਜਾਣਾ ਵੀ ਹੁੰਦਾ। ਤੇ ਗੁਰਬਾਣੀ ਦਾ ਕੱਲਾ ਕੱਲਾ ਸ਼ਬਦ ਮਨੁੱਖੀ ਆਤਮਾ ਨੂੰ ਝੰਜੋੜਦਾ ਹੈ, ਜਗਾਉਂਦਾ ਹੈ। ਇਹ ਮਨੁੱਖੀ ਆਤਮਾ ਤੂੰ ਜਾਗ, ਤੂੰ ਦੁਨੀਆਂ ਵਿੱਚ ਕੀ ਕਰਨ ਵਾਸਤੇ ਆਈ ਹੈ, ਤੈਨੂੰ ਇਹ ਮਨੁੱਖਾ ਜਾਮਾ ਕਿਵੇਂ ਪ੍ਰਾਪਤ ਹੋਇਆ ਹੈ, ਤੇ ਕਹਾਣੀ ਲੰਬੀ ਨਾ ਹੋ ਜਾਏ ਆਪਾਂ ਗੱਲ ਆਰੰਭ ਕਰੀਏ। ਗੁਰੂ ਨਾਨਕ ਦੇ ਮਹਾਰਾਜ ਅੱਜ ਤਲੰਬੇ ਵਿੱਚ ਪਹੁੰਚੇ ਹੋਏ ਨੇ। ਤਲੰਬਾ ਜਿਹਨੂੰ ਅੱਜ ਦੀ ਦੁਨੀਆ ਮਖਦੂਮਪੁਰਾ ਕਹਿੰਦੀ ਹੈ, ਪਾਕਿਸਤਾਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਮੁਲਤਾਨ। ਉਹਦੀ ਇੱਕ ਤਹਿਸੀਲ ਹੈ, ਤਹਿਸੀਲ ਹੈ ਕਬੀਰ ਵਾਲਾ, ਅਤੇ ਉਹਦੇ ਵਿੱਚ ਪੈਂਦਾ ਮਖਦੂਮਪੁਰਾ। ਮਹਾਰਾਜ ਉੱਥੇ ਪਹੁੰਚੇ ਨੇ, ਪੁਰਾਣੇ ਇਤਿਹਾਸਕਾਰਾਂ ਨੇ ਉਹਨੂੰ ਤਲੰਬਾ ਲਿਖਿਆ। ਆਓ ਤੱਕੋ ਤਲੰਬੇ ਵਿੱਚ ਕੌਣ ਹੈ? ਇੱਕ ਆਪਣੇ ਆਪ ਨੂੰ ਬਹੁਤ ਧਾਰਮਿਕ ਹੋਣ ਵਾਲਾ ਮਨੁੱਖ, ਜਿਹੜਾ ਲੋਕਾਂ ਦੀ ਨਜ਼ਰ ਵਿੱਚ ਬਹੁਤ ਸਤਿਕਾਰਯੋਗ ਹੈ, ਲੋਕਾਂ ਦਾ ਬਹੁਤ ਆਦਰ ਕਰਦੇ ਨੇ। ਗੁਰੂ ਨਾਨਕ ਦੇ ਮਹਾਰਾਜ ਤਲੰਬੇ ਤੋਂ ਬਾਹਰ ਜਾ ਕੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਆਸਣ ਲਾਉਂਦੇ ਨੇ, ਅਤੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆਂ ਰਬਾਬ ਜਾ, ਅਲਾਹੀ ਬਾਣੀ ਦਾ ਕੀਰਤਨ ਕਰੀਏ। ਆਓ ਤੱਕੋ ਉਸ ਸਮੇਂ ਦਾ ਚਿਤਰਨ ਮੇਰੇ ਢਾਡੀ ਸਾਥੀ ਆਪ ਜੀ ਦੀ ਸੇਵਾ ਵਿੱਚ ਇਉਂ ਕਰ ਲਵਾਂਗੇ।
ਚਰਨ ਪਾਓ ਘਰ ਗਰੀਬ ਦੇ ਕੈ ਸੀਸ ਝੁਕਾਇਆ, ਚਰਨ ਪਾਓ ਘਰ ਗਰੀਬ ਦੇ ਕੈ ਸੀਸ ਝੁਕਾਇਆ, ਮਿੱਠੀਆਂ ਗੱਲਾਂ ਨਾਲ ਹੈ ਸੋਚਦਾ ਹੱਥ ਲੱਗ ਗਈ ਮਾਇਆ, ਹਾਂ ਦਿਲੋਂ ਭੰਬਦੀ ਸੋਚਦਾ ਹੱਥ ਲੱਗ ਗਈ ਮਾਇਆ,
ਤੁਸੀਂ ਬਹੁਤ ਵਾਰ ਸੁਣੀ ਹੋਵੇਗੀ ਵੀ ਕਿ ਸਾਰੀਆਂ ਚਮਕਦਾਰ ਚੀਜ਼ਾਂ ਨੇ ਜਿਹੜੀਆਂ ਉਹ ਸੋਨਾ ਨਹੀਂ ਹੁੰਦੀਆਂ। ਜ਼ਿੰਦਗੀ ਵਿੱਚ ਬਹੁਤ ਬੰਦੇ ਤੁਹਾਨੂੰ ਮਿਲਦੇ ਨੇ, ਯਾਦ ਰੱਖਿਓ, ਬੰਦੇ ਨੂੰ ਮਿਲਣ ਤੋਂ ਬਾਅਦ ਹੌਲੀ ਹੌਲੀ ਪਤਾ ਲੱਗਦਾ ਇਹ ਬੰਦਾ ਕੀ ਹੈ। ਕਈ ਬੰਦੇ ਬਹੁਤ ਜ਼ਬਾਨ ਵਿੱਚੋਂ ਮਿੱਠਾ ਬੋਲਦੇ ਨੇ, ਬਹੁਤ ਮਿੱਠਾ ਬੋਲਣਗੇ, ਇਉਂ ਜਾਪੇਗਾ ਵੀ ਤੇ ਸਾਡੇ ਆਪਣੇ ਨੇ, ਇਉਂ ਜਾਪਦਾ ਵੀ ਇਹਦੇ ਵਰਗਾ ਤੇ ਚੰਗਾ ਬੰਦਾ ਦੁਨੀਆਂ ਵਿੱਚ ਕੋਈ ਨਹੀਂ। ਬੰਦੇ ਦੇ ਨੇੜੇ ਜਾਣ ਤੋਂ ਬਿਨਾਂ ਉਸ ਬੰਦੇ ਦੀ ਅਸਲੀਅਤ ਦਾ ਪਤਾ ਨਹੀਂ ਲੱਗਦਾ। ਦੂਰੋਂ ਬੰਦੇ ਤੁਹਾਨੂੰ ਬਹੁਤ ਚੰਗੇ ਲੱਗਣਗੇ, ਐਸਾ ਜਾਪੇਗਾ, ਬਹੁਤ ਨਿਤਨੇਮੀ ਹੋਣਗੇ, ਬਹੁਤ ਬਾਣੀ ਪੜ੍ਹਦੇ ਹੋਣਗੇ, ਪਰ ਜਦੋਂ ਨੇੜੇ ਜਾਓਗੇ ਤੇ ਬੰਦਾ ਹੈਰਾਨ ਹੁੰਦਾ ਵੀ ਇਹ ਤੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦਾ। ਕਈ ਬੰਦੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਲੇਕਿਨ ਬੰਦੇ ਨਾਲ ਠੱਗੀ ਲਾਉਣ ਲੱਗੇ ਮਿੰਟ ਵੀ ਨਹੀਂ ਲਾਉਂਦੇ। ਬੰਦਾ ਜਾਪਦਾ ਅਨੁਮਾਨ ਲਾਉਂਦਾ, ਉਹਦੇ ਸ਼ਬਦਾਂ ਨੂੰ ਸੁਣ ਕੇ ਉਹਦੇ ਕੋਲ ਬੈਠ ਕੇ ਅਨੁਮਾਨ ਲਾਉਂਦਾ, ਬਹੁਤ ਚੰਗਾ ਬੰਦਾ। ਸਿਆਣੇ ਕਹਿੰਦੇ ਨਾ ਬੰਦੇ ਦੇ ਵਰਤਣ ਤੋਂ ਬਾਅਦ ਪਤਾ ਲੱਗਦਾ ਵੀ ਬੰਦਾ ਕੈਸਾ। ਤੇ ਕੁਝ ਬੰਦੇ ਬੜਾ ਰੁੱਖਾ ਬੋਲਦੇ ਨੇ, ਸਾਨੂੰ ਜਾਪਦਾ ਵੀ ਇਹ ਬੰਦਾ ਤਾਂ ਬੜਾ ਰਿਜ਼ਰਵ ਨੇਚਰ ਦਾ ਬੰਦਾ, ਗੱਲ ਹੀ ਨਹੀਂ ਕਰਦਾ, ਸਿੱਧੇ ਮੂੰਹ ਬੁਲਾਉਂਦਾ ਹੀ ਨਹੀਂ, ਲੇਕਿਨ ਅੰਦਰੋਂ ਬੰਦੇ ਬਹੁਤ ਚੰਗੇ ਹੁੰਦੇ ਨੇ, ਬਹੁਤ ਵਧੀਆ ਬੰਦੇ। ਸਾਰੇ ਨਹੀਂ, ਚੰਗਾ ਬੋਲਣ ਵਾਲੇ ਨਾਲ ਸਾਰੇ ਮਾੜੇ ਹੁੰਦੇ ਨੇ ਅਤੇ ਨਾ ਘੱਟ ਬੋਲਣ ਵਾਲੇ ਸਾਰੇ ਚੰਗੇ ਹੁੰਦੇ ਨੇ, ਪੰਜ ਉਂਗਲਾਂ ਕਦੇ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ। ਪਰ ਧਰਮ ਦੀ ਦੁਨੀਆਂ ਵਿੱਚ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ। ਹੁਣ ਇਹ ਸੱਜਣ ਕੌਣ ਹੈ? ਨਾ ਤੁਸਾਂ ਨੇ ਸੁਣ ਲਿਆ, ਸਾਖੀ ਬਹੁਤ ਮਾਰੀ ਸੁਣੀ ਹੋਵੇਗੀ, ਪਰ ਹਰ ਬੰਦੇ ਦਾ ਸਾਖੀ ਸੁਣਾਉਣ ਦਾ ਆਪਣਾ ਤਰੀਕਾ ਹੈ। ਹੁਣ ਸੱਜਣੇ ਨੂੰ ਇਲਾਕੇ ਵਿੱਚ ਸ਼ੇਖ ਕਹਿੰਦੇ ਨੇ ਅਤੇ ਇਹਨੂੰ ਉਸ ਇਲਾਕੇ ਦਾ ਸਭ ਤੋਂ ਵਧੀਆ ਧਾਰਮਿਕ ਬੰਦਾ ਮੰਨਿਆ ਜਾਂਦਾ। ਅਸੀਂ ਸਭ ਤੋਂ ਵਧੀਆ ਬੰਦਾ ਮੰਨਦੇ ਹਾਂ ਜਿਹੜਾ ਧਾਰਮਿਕ ਬਣਦਾ ਹੈ। ਮੰਨ ਲਓ ਕਿ ਕਿਸੇ ਬੰਦੇ ਨੇ ਅੰਮ੍ਰਿਤਪਾਨ ਕਰ ਲਿਆ, ਅਸੀਂ ਕਹਿੰਦੇ ਤੂੰ ਵੱਡੇ ਭਾਗਾਂ ਵਾਲਾ ਗੁਰੂ ਵਾਲਾ ਬਣ ਗਿਆ, ਕਹਿੰਦੇ ਹਾਂ ਨਾ ਆਪਣੇ ਧਰਮ ਦੀ ਗੱਲ ਕਰੀ। ਹੁਣ ਉਹਨੂੰ ਬਹੁਤ ਵੱਡਾ ਧਾਰਮਿਕ ਬੰਦਾ ਮੰਨਿਆ ਜਾਂਦਾ ਅਤੇ ਉਹਨੂੰ ਇਲਾਕੇ ਵਿੱਚ ਦਾਨੀ ਕਰਕੇ ਸਤਿਕਾਰ ਕੀਤਾ ਜਾਂਦਾ, ਉਹਦਾ ਦਾਨੀ ਬਹੁਤ। ਉਹਨੇ ਕੀ ਕੀਤਾ ਹੋਇਆ, ਉਹਨੇ ਆਪਣੇ ਕੋਲ ਜਿੱਥੇ ਉਹ ਰਹਿੰਦਾ ਆਪਣੇ ਮਹਿਲਾਂ ਦੇ ਕੋਲ ਇੱਕ ਪਾਸੇ ਠਾਕਰ ਦੁਆਰਾ ਬਣਾਇਆ ਅਤੇ ਇੱਕ ਬੰਨੇ ਮਸਜਿਦ ਬਣਾਈ। ਕੰਮ ਕੀ ਕਰਦਾ, ਲੋਕਾਂ ਵਿੱਚ ਉਹਦਾ ਬਹੁਤ ਵੱਡਾ ਸਤਿਕਾਰ ਹੈ, ਲੋਕਾਂ ਵਿੱਚ ਬਹੁਤ ਵੱਡਾ ਆਦਰ ਹੈ, ਲੇਕਿਨ ਕਰਦਾ ਕੀ ਹੈ, ਲੋਕਾਂ ਨੂੰ ਉਹ ਧਾਰਮਿਕ ਬੰਦਾ ਜਾਪਦਾ ਹੈ, ਲੋਕ ਕਹਿੰਦੇ ਨੇ ਬਹੁਤ ਵੱਡਾ ਦਾਨੀ ਹੈ, ਆਏ ਗਏ ਦੀ ਸੇਵਾ ਕਰਦਾ, ਲੰਗਰ ਚੱਲਦਾ, ਜੇ ਕੋਈ ਮੁਸਲਮਾਨ ਆਉਂਦਾ ਉਹਨੂੰ ਵੀ ਖਾਣ ਵਾਸਤੇ ਪ੍ਰਸ਼ਾਦਾ ਮਿਲਦਾ ਅਤੇ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹ ਸਕਦੇ। ਜੇ ਕੋਈ ਹਿੰਦੂ ਆਉਂਦਾ, ਸਿੱਖ ਕੌਮ ਤਾਂ ਫਿਰ ਬਾਅਦ ਵਿੱਚ ਹੋਣ ਵੀ ਚਾਹੀਦਾ, ਉਦੋਂ ਦੋ ਮੋਟੇ ਤੌਰ 'ਤੇ ਧਰਮ ਸਨ। ਸਿੱਖੀ ਦੀ ਗੱਲ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਕਾਲ ਤੋਂ ਤੁਰਦੀ ਹੈ ਨਾ, ਜਿਨ੍ਹਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੱਚ ਕਰਕੇ ਆਪਣੇ ਹਿਰਦੇ ਵਿੱਚ ਵਸਾਇਆ ਅਤੇ ਉਸ ਉਪਦੇਸ਼ ਮੁਤਾਬਕ ਆਪਣਾ ਜੀਵਨ ਜੋ ਹੈ ਉਹਨਾਂ ਨੂੰ ਸਾਡਾ ਇਤਿਹਾਸ ਸਿੱਖ ਕਹਿੰਦੇ। ਅਤੇ ਗੁਰੂ ਨਾਨਕ ਦੇ ਮਹਾਰਾਜ ਉਸ ਸੱਜਣ ਨੂੰ ਜਿਹੜਾ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਹੈ, ਬਹੁਤ ਦਾਨੀ ਪੁਰਸ਼ ਹੈ, ਬੜਾ ਸਤਿਕਾਰਿਆ ਮਨੁੱਖ ਹੈ, ਉਹਦੀ ਅਸਲੀਅਤ ਦੁਨੀਆਂ ਦੇ ਲੋਕਾਂ ਨੂੰ ਦੱਸਣ ਵਾਸਤੇ ਗੁਰੂ ਬਾਬਾ ਉੱਥੇ ਪਹੁੰਚੇ। ਅਤੇ ਗੁਰੂ ਬਾਬੇ ਦੇ ਪ੍ਰਚਾਰ ਦਾ ਢੰਗ ਬੜਾ ਅਨੁੱਖ ਹੈ। ਅਸੀਂ ਲੜਾਈਆਂ ਦੀ ਗੱਲ ਕਰਦੇ ਹਾਂ ਤਲਵਾਰ ਨਾਲ, ਬੰਦੂਕਾਂ ਨਾਲ, ਮਿਜ਼ਾਈਲਾਂ ਨਾਲ, ਲੇਕਿਨ ਗੁਰੂ ਨਾਨਕ ਦੇ ਮਹਾਰਾਜ ਵਿਚਾਰਾਂ ਨਾਲ ਐਸੀ ਲੜਾਈ ਲੜਦੇ ਨੇ ਅਤੇ ਜਿਹੜਾ ਸਾਹਮਣੇ ਅਸਲ ਵਿੱਚ ਧਰਮ ਦੇ ਨਾਂ 'ਤੇ ਇੱਕ ਪਖੰਡ ਫੈਲਾ ਰਿਹਾ ਹੁੰਦਾ ਉਹਦੇ ਧਰਮ ਦੇ ਭਾਂਡੇ ਨੂੰ ਮਹਾਰਾਜ ਚੁਰਸਤੇ ਵਿੱਚ ਪਾ ਦਿੰਦੇ ਨੇ, ਕਿਉਂਕਿ ਧਰਮ ਦੇ ਨਾਂ 'ਤੇ ਮਨੁੱਖ ਸਭ ਤੋਂ ਜ਼ਿਆਦਾ ਗੁੰਮਰਾਹ ਹੁੰਦੇ, ਧਰਮ ਦੇ ਨਾਂ 'ਤੇ ਮਨੁੱਖ ਸਭ ਤੋਂ ਜ਼ਿਆਦਾ ਲੁੱਟਿਆ ਜਾਂਦੇ। ਅੱਜ ਵੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਨਾ, ਕਈ ਵਾਰੀ ਅਸੀਂ ਨੇੜੇ ਰਹਿਣ ਵਾਲੇ ਲੋਕ ਸੋਚਦੇ ਹਾਂ ਕਿਵੇਂ ਫਲਾਣਾ ਬੰਦਾ ਕਿਸੇ ਨੂੰ ਕਿਵੇਂ ਲੁੱਟ ਰਿਹਾ, ਗੁੰਮਰਾਹ ਕਰਕੇ। ਗੁਰੂ ਕਿਰਪਾ ਕਰੇ, ਜਿਹੜਾ ਬੰਦਾ ਸ਼ਬਦ ਨਾਲ ਜੁੜਿਆ ਹੋਇਆ ਉਹ ਕਦੇ ਲੁੱਟਿਆ ਨਹੀਂ ਜਾਏਗਾ। ਸਾਡੇ ਧਰਮ ਵਿੱਚ ਕਿਤੇ ਰੈਡੀਮੇਡ ਨਹੀਂ, ਕਿਸੇ ਧਰਮ ਹੋਰ ਵਿੱਚ ਹੋਵੇਗਾ। ਕਦੇ ਉਹ ਲੋਕ ਕਹਿੰਦੇ ਸਨ ਜਿਹੜਾ ਉਹਨਾਂ ਧਰਮਾਂ ਦੇ ਕਾਬਜ ਸਨ, ਉਹ ਕਹਿੰਦੇ ਨੇ ਬਸ ਸਾਨੂੰ ਪੈਸੇ ਦੇ ਦੇ, ਤੇਰਾ ਹਵਨ ਵੀ ਅਸੀਂ ਕਰ ਦਿਆਂਗੇ, ਤੇਰਾ ਜੱਗ ਵੀ ਅਸੀਂ ਕਰ ਦਿਆਂਗੇ, ਤੇਰਾ ਪਾਠ ਵੀ ਅਸੀਂ ਕਰ ਦਿਆਂਗੇ। ਵੇਖੋ ਕੈਸੀ ਖਾਣੀ, ਰੋਟੀ ਕੋਈ ਹੋਰ ਖਾ ਰਿਹਾ ਅਤੇ ਭੁੱਖਾ ਜਿਹੜੀ ਉਹ ਕਹਿੰਦਾ ਵੀ ਤੇਰੀ ਮੁੱਕ ਜਾਏਗੀ, ਤੇਰੀ ਭੁੱਖ ਹੈ ਜਿਹੜੀ ਮਿਟ ਜਾਏਗੀ, ਰੋਟੀ ਸਾਨੂੰ ਖਿਲਾ ਦੇ। ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਂਦਾ, ਸਵਾਲੀਆ ਫਿਕਰਾ ਬਣਾ ਦੇ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਦੇ ਮਹਾਰਾਜ ਨੇ ਸੱਚ ਦਾ ਸੰਦੇਸ਼ ਦੁਨੀਆਂ ਦੇ ਲੋਕਾਂ ਨੂੰ ਜਿਹੜਾ ਪੈਗਾਮ ਦਿੱਤਾ, ਬੜੀ ਤੇਜ਼ੀ ਨਾਲ ਅੱਗੇ ਨੂੰ ਜਾ ਰਹੀ ਹੈ ਗੱਲ, ਘੜੀ ਦੇ ਸੁਣਨੇ ਬੜੀਆਂ ਤੇਜ਼ੀ ਨਾਲ ਅੱਗੇ ਨੂੰ ਜਾ ਰਹੀਆਂ ਨੇ, ਅਤੇ ਮੈਂ ਚਾਹੁੰਦਾ ਹਾਂ ਕਿ ਜਿਹੜਾ ਤੋਰਿਆ ਪ੍ਰਕਰਨ ਹੈ ਇਹਨੂੰ ਮੈਂ ਕਿਸੇ ਪੜਾਅ 'ਤੇ ਲੈ ਜਾਵਾਂ। ਹੁਣ ਲੋਕਾਂ ਵਿੱਚ ਬੜਾ ਸਤਿਕਾਰਯੋਗ ਹੈ, ਲੋਕ ਬਹੁਤ ਸਤਿਕਾਰ ਕਰਦੇ ਨੇ, ਧਾਰਮਿਕ ਬੰਦਿਆਂ ਦਾ ਆਮ ਤੌਰ 'ਤੇ ਸਮਾਜ ਵਿੱਚ ਬਹੁਤ ਵੱਡਾ ਸਤਿਕਾਰ ਹੁੰਦਾ। ਅਤੇ ਜਦੋਂ ਲੋਕਾਂ ਨੂੰ ਪਤਾ ਲੱਗੇ ਵੀ ਇਹ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਦਾ ਸੀ, ਉਨਾ ਹੀ ਉਹ ਲੋਕਾਂ ਦੀਆਂ ਨਜ਼ਰਾਂ 'ਚੋਂ ਥੱਲੇ ਗਿਰ ਜਾਂਦਾ। ਧਰਮ ਦੇ ਨਾਂ 'ਤੇ ਜੋ ਦੁਕਾਨਾਂ ਚੱਲਦੀਆਂ ਨੇ ਇਹ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਗੁਰੂ ਕਿਰਪਾ ਕਰੇ, ਮਨੁੱਖ ਨੇ ਧਰਮ ਆਪ ਕਮਾਉਣਾ, ਪਹਿਲਾਂ ਸਮਝਣਾ, ਫਿਰ ਅਪਣਾਉਣਾ ਅਤੇ ਫਿਰ ਕਮਾਉਣਾ। ਪਹਿਲਾਂ ਧਰਮ ਨੂੰ ਸਮਝਣਾ, ਫਿਰ ਅਪਣਾਉਣਾ ਅਤੇ ਉਸ ਤੋਂ ਬਾਅਦ ਕਮਾਉਣਾ। ਅਤੇ ਗੁਰੂ ਨਾਨਕ ਦੇ ਮਹਾਰਾਜ ਉਸ ਮਨੁੱਖ ਨੂੰ ਸੇਧ ਦੇਣ ਵਾਸਤੇ, ਚੰਗੇ ਰਸਤੇ 'ਤੇ ਤੋਰਨ ਵਾਸਤੇ ਪਹੁੰਚੇ ਨੇ। ਸੱਜਣ ਨੂੰ ਜਦੋਂ ਪਤਾ ਲੱਗਿਆ ਕੋਈ ਫਕੀਰ ਆਇਆ, ਬੜਾ ਪ੍ਰਭਾਵਿਤ ਹੋਇਆ ਅਤੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਇਹ ਬੇਨਤੀ ਕਰਕੇ ਕਿ ਆਓ, ਜੇ ਤੁਸੀਂ ਹਿੰਦੂ ਹੋ ਤਾਂ ਤੁਹਾਡੇ ਵਾਸਤੇ ਠਾਕਰ ਦੁਆਰਾ ਹੈ, ਜੇ ਤੁਸੀਂ ਇਸਲਾਮ ਨੂੰ ਮੰਨਣ ਵਾਲੇ ਹੋ ਤਾਂ ਮਸਜਿਦ ਹੈ, ਆਓ ਮੇਰੇ ਮਹਿਲਾਂ ਵਿੱਚ ਵਿਸ਼ਰਾਮ ਕਰੋ, ਤੁਹਾਡੇ ਖਾਣ ਵਾਸਤੇ ਸਭ ਇੰਤਜ਼ਾਮ ਕਰ ਦਿੱਤਾ ਜਾਏਗਾ, ਲੰਗਰ ਪਾਣੀ ਤੁਹਾਨੂੰ ਮੇਰੇ ਮਹਿਲਾਂ ਵਿੱਚੋਂ ਛਕਾਇਆ ਜਾਏਗਾ। ਹੁਣ ਇਹ ਸੱਜਣ ਕਰਦਾ ਕੀ ਹੈ, ਜਿਹੜਾ ਲੋਕਾਂ ਨੂੰ ਲੰਗਰ ਚਲਾਉਣ ਦੀ ਕਹਾਣੀ ਇਤਿਹਾਸ ਸਾਨੂੰ ਦੱਸਦਾ ਉਹਦੇ ਵਿੱਚ ਕੀ ਕਰਦਾ, ਜਿਹੜਾ ਉਹਨੂੰ ਜਾਪਦਾ ਵੀ ਬੰਦਾ ਅਮੀਰ ਹੈ, ਧਨਵਾਨ ਬੰਦਾ ਜਾਪਦਾ, ਉਹਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੰਦਾ, ਉਹ ਜ਼ਹਿਰ ਮਿਲਿਆ ਭੋਜਨ ਖਾਂਦਾ ਅਤੇ ਉਹ ਮਰ ਜਾਂਦਾ, ਉਹਦੇ ਜੀਵਨ ਦਾ ਅੰਤ ਹੋ ਜਾਂਦਾ। ਇਹ ਉਹਦੇ ਕੋਲ ਧਨ ਲੁੱਟ ਲੈਂਦਾ, ਜਿੰਨਾ ਉਹਦੇ ਕੋਲ ਧਨ ਹੁੰਦਾ ਆਪ ਪ੍ਰਾਪਤ ਕਰ ਲੈਂਦਾ, ਉਹਦੀ ਲਾਸ਼ ਨੂੰ ਕਿਤੇ ਦੂਰ ਦੁਰਾਡੇ ਸੁੱਟ ਦਿੰਦਾ। ਸਮੇਂ ਦਾ ਹਾਕਮੰਨਾ ਤਾਂ ਬੋਲਿਆ, ਉਹ ਕੁਝ ਨਹੀਂ ਵੇਖਦਾ ਕਿ ਸੱਜਣ ਦੀਆਂ ਕਰਤੂਤਾਂ ਕੀ ਨੇ। ਹਾਕਮ ਅਕਸਰ ਨੇ ਜਿਹੜੇ ਉਹ ਅੱਖਵੰਨੇ ਅਤੇ ਕੰਨੋਂ ਬੋਲੇ ਹੁੰਦੇ ਨੇ, ਸਾਰੇ ਨਹੀਂ, ਬਹੁਤੀ ਵਾਰੀ ਜਿਹੜੇ ਲੋਕ ਸੱਟਾਂ 'ਤੇ ਕਾਬਜ਼ ਹੁੰਦੇ ਨੇ ਉਹ ਸਮਾਜ ਵਿੱਚ ਕੀ ਵਾਪਰਦਾ ਕਈ ਵਾਰੀ ਇਹਦੇ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਅਮੀਰ ਬੰਦਿਆਂ ਦੀ ਹਾਕਮਾਂ ਤੱਕ ਬਹੁਤ ਨੇੜੇ ਦੀ ਪਹੁੰਚ ਹੁੰਦੀ ਹੈ। ਉਹ ਉਹਨਾਂ ਦੀਆਂ ਅੱਖਾਂ 'ਤੇ ਪੈਸੇ ਦੀ ਪੱਟੀ ਬੰਨ ਦਿੰਦੇ ਨੇ, ਉਹਨਾਂ ਨੂੰ ਕੁਝ ਨਾ ਕੁਝ ਦੇ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਅੱਜ ਵੀ ਇਹ ਹਕੀਕਤ ਜੱਗ ਜਾਹਰ ਹੈ, ਕਿਤੇ ਲੁਕੀ ਛਿਪੀ ਨਹੀਂ। ਅਤੇ ਹੁਣ ਗੁਰੂ ਨਾਨਕ ਦੇ ਮਹਾਰਾਜ ਨੂੰ ਉਹ ਆਪਣੇ ਨਾਲ ਲੈ ਗਿਆ ਆਪਣੇ ਘਰ ਵਿੱਚ ਅਤੇ ਆਪਣੇ ਸਾਥੀਆਂ ਨੂੰ ਇਸ ਤਰੀਕੇ ਨਾਲ ਕਹਿ ਦਿੱਤਾ ਕਿ ਆਏ ਨੇ ਸਾਡੇ ਕੋਲ ਮਹਿਮਾਨ। ਗੁਰੂ ਨਾਨਕ ਦੇ ਮਹਾਰਾਜ ਦੇ ਚਿਹਰੇ ਦਾ ਨੂਰ ਜਦੋਂ ਵੇਖਿਆ, ਸੱਜਣ ਨੇ ਆਪਣੇ ਮਨ ਵਿੱਚ ਅਨੁਮਾਨ ਲਾਇਆ, ਬਹੁਤ ਅਮੀਰ ਬੰਦਾ, ਬਹੁਤ ਧਨਵਾਨ ਬੰਦਾ। ਮੇਰੀ ਇਹ ਗੱਲ ਨੂੰ ਆਪਣੇ ਮਨ ਵਿੱਚ ਵਸਾਇਓ। ਜ਼ਿੰਦਗੀ ਦੀ ਕਦੇ ਨਾ ਕਦੇ ਤੁਹਾਨੂੰ ਇਸ ਸੱਚਾਈ ਦਾ ਪਤਾ ਲੱਗ ਜਾਏਗਾ। ਜਿਹੜੇ ਬੰਦੇ ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਉਹ ਚੇਚੇ ਤੌਰ 'ਤੇ ਪਰਮਾਤਮਾ ਦਾ ਸਿਮਰਨ ਕਰਨ ਵਾਲੇ, ਉਹਨਾਂ ਦੇ ਚਿਹਰੇ 'ਤੇ ਇੱਕ ਵੱਖਰਾ ਜਲਾਲ ਹੁੰਦਾ, ਉਹਨਾਂ ਦੇ ਮੱਥੇ 'ਤੇ ਇੱਕ ਵੱਖਰਾ ਨੂਰ ਹੁੰਦਾ ਅਤੇ ਉਹਨਾਂ ਦੀ ਅੱਖਾਂ ਵਿੱਚ ਬਹੁਤ ਵੱਡੀ ਚਮਕ ਹੁੰਦੀ ਹੈ। ਮੈਂ ਹੈਰਾਨ ਹੋਇਆ ਇੱਕ ਦਿਨ ਨੇ ਬਚਨ ਪੜ੍ਹ ਕੇ, ਕਹਿੰਦੇ ਵੀ ਜਿਹੜਾ ਬੰਦਾ ਬਹੁਤ ਜ਼ਿਆਦਾ ਨਿਤਨੇਮ ਕਰਦਾ, ਬਹੁਤ ਜ਼ਿਆਦਾ ਬਾਣੀ ਪੜ੍ਹਦਾ ਨਾ ਭਾਵਨਾ ਨਾਲ, ਸਤਿਗੁਰੂ ਮਹਾਰਾਜ ਦੀ ਦਇਆ ਨਾਲ, ਕਿਰਪਾ ਨਾਲ ਅੰਦਰੋਂ ਜਾਗਿਆ ਹੋਇਆ, ਆਤਮਾ ਜਾਗੀ ਹੋਈ ਅਤੇ ਉਹ ਨਿਤਨੇਮ ਕਰਦਾ, ਸਿਮਰਨ ਕਰਦਾ, ਬਾਣੀ ਪੜ੍ਹਦਾ, ਤੁਸੀਂ ਉਹਦੀਆਂ ਅੱਖਾਂ ਵਿੱਚ ਜਦੋਂ ਝਾਕੋਗੇ ਨਾ ਤੁਹਾਡੀ ਨੀਵੀਂ ਪੈ ਜਾਏਗੀ, ਉਹਦੀਆਂ ਅੱਖਾਂ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ, ਐਸਾ ਮੇਰਾ ਮੰਨਣਾ ਹੈ ਅਤੇ ਮੈਂ ਪੜ੍ਹਿਆ ਇਤਿਹਾਸ ਵਿੱਚ, ਤੁਹਾਡੀ ਨੀਵੀਂ ਪੈ ਜਾਏਗੀ। ਤੁਹਾਡੇ ਚਿਹਰੇ 'ਤੇ ਜਿਹੜਾ ਨੂਰ ਹੋਏਗਾ ਆਮ ਦੁਨੀਆਦਾਰਾਂ ਬੰਦਿਆਂ ਨਾਲੋਂ ਵੱਖਰਾ ਹੋਏਗਾ, ਜਿਹੜੇ ਬੰਦੇ ਬਹੁਤ ਵੱਡਾ ਸਿਮਰਨ ਕਰਦੇ ਨੇ। ਐਂ ਨਹੀਂ ਵੀ ਮੈਂ ਇੱਕ ਦਿਨ ਜਪਜੀ ਸਾਹਿਬ ਕੀਤਾ ਅਤੇ ਦੂਜੇ ਦਿਨ ਮੈਂ ਸ਼ੀਸ਼ਾ ਵੇਖਣ ਲੱਗ ਜਾਵਾਂ ਵੀ ਵੇਖਾਂ ਚਿਹਰੇ 'ਤੇ ਫਰਕ ਪਿਆ ਕਿ ਨਹੀਂ ਪਿਆ। ਸਿਮਰਨ ਬੰਦਗੀ ਦੀ ਕਹਾਣੀ ਬਹੁਤ ਲੰਮੀ ਕਹਾਣੀ ਹੈ, ਇੱਕ ਦੋ ਦਿਨ ਦੀ ਗੱਲ ਨਹੀਂ, ਅਤੇ ਮਨ ਦੀ ਅਵਸਥਾ ਨੂੰ ਟਿਕਾ ਕੇ ਪਰਮਾਤਮਾ ਨਾਲ ਜੋੜ ਕੇ ਉਹ ਸੱਚ ਦੇ ਮਾਰਗ 'ਤੇ ਤੁਰਨਾ ਗੱਲ ਕੋਈ ਸੌਖੀ ਨਹੀਂ। ਗੁਰੂ ਨਾਨਕ ਦੇ ਮਹਾਰਾਜ ਦੇ ਚਿਹਰੇ ਦਾ ਨੂਰ ਵੇਖ ਕੇ ਇਹਨੂੰ ਜਾਪਿਆ, ਇਹ ਕੋਈ ਬਹੁਤ ਵੱਡਾ ਧਨਾੜ ਹੈ, ਇਹ ਬਹੁਤ ਵੱਡਾ ਵਪਾਰੀ ਹੈ, ਇਹਨੇ ਆ ਜਿਹੜਾ ਫਕੀਰਾਂ ਵਾਲਾ ਬਾਣਾ ਪਾਇਆ ਤਾਂ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਪਾਇਆ, ਇਹ ਹੀਰੇ ਮੋਤੀ ਸੋਨਾ ਚਾਂਦੀ ਜਵਾਹਰਾਤ ਦਾ ਵਪਾਰ ਕਰਦਾ ਹੋਵੇਗਾ। ਅਤੇ ਸੱਜਣ ਨੇ ਆਪਣੇ ਚੇਲਿਆਂ ਨੂੰ ਕਹਿ ਦਿੱਤਾ ਕਿ ਬਹੁਤ ਅਮੀਰ ਬੰਦੇ ਆਪਣੇ ਕੋਲ ਆਏ ਨੇ, ਇਹਨਾਂ ਦੀ ਬਹੁਤ ਵੱਡੀ ਸੇਵਾ ਕਰੋ। ਅਤੇ ਸੱਜਣ ਦੇ ਜਿਹੜੇ ਚੇਲੇ ਬਾਲਕੇ ਨੇ, ਮੁਰੀਦ ਨੇ, ਉਹਦੇ ਰੱਖੇ ਸੇਵਾਦਾਰ ਨੇ, ਜਦੋਂ ਆਉਂਦੇ ਨੇ ਗੁਰੂ ਬਾਬੇ ਦੇ ਕੋਲ ਅਤੇ ਮਰਦਾਨੇ ਦੇ ਕੋਲ, ਬਾਰ ਬਾਰ ਪੁੱਛਦੇ ਨੇ, ਦੱਸੋ ਬਾਬਾ ਜੀ ਤੁਹਾਡੀ ਕੀ ਸੇਵਾ ਕਰੀਏ, ਦੱਸੋ ਤੁਹਾਡੇ ਪੈਣ ਵਾਸਤੇ ਕਿਹੋ ਜਿਹੇ ਪਲਕ ਵਿਛਾਈਏ, ਦੱਸੋ ਕੀ ਛਕੋਗੇ, ਪਹਿਲਾਂ ਗਰਮ ਜਲ ਨਾਲ ਤੁਹਾਡਾ ਇਸ਼ਨਾਨ ਕਰਾ ਦੇਈਏ। ਅਤੇ ਜਦੋਂ ਐਸੇ ਮਿੱਠੇ ਮਿੱਠੇ ਸ਼ਬਦ ਬੋਲਦੇ ਨੇ ਨਾ, ਗੁਰੂ ਨਾਨਕ ਦੇ ਮਹਾਰਾਜ ਦਾ ਸਾਥੀ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਪਹਿਲਾਂ ਜਦੋਂ ਵੀ ਜਾਂਦੇ ਹਾਂ ਸ਼ਮਸ਼ਾਨ ਘਾਟ ਵਿੱਚ ਜਾ ਕੇ ਬਹਿੰਦੇ ਹਾਂ, ਮੜੀਆਂ ਵਿੱਚ ਜਾ ਕੇ ਬਹਿੰਦੇ ਹਾਂ, ਕਬਰਾਂ ਵਿੱਚ ਜਾ ਕੇ ਬਹਿੰਦੇ ਹਾਂ, ਰੋੜਾਂ 'ਤੇ ਜਾ ਕੇ ਬਹਿੰਦੇ ਹਾਂ, ਆਹ ਹੁਣ ਟਿਕਾਣੇ ਵਾਲੇ ਥਾਂ 'ਤੇ ਆ ਗਿਆ ਪਾਤਸ਼ਾਹ, ਐਸੇ ਸੇਵਾਦਾਰ ਕਦੇ ਵਿਰਲੇ ਵਿਰਲੇ ਮਿਲਦੇ ਨੇ, ਹੁਣ ਇੱਥੋਂ ਜਾਣ ਦੀ ਕਾਹਲ ਨਾ ਕਰਿਓ। ਮਰਦਾਨਾ ਆਪਣੀ ਭਾਵਨਾ ਦਾ ਪ੍ਰਗਟਾਵਾ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਦੇ ਸਨਮੁਖ ਕਹਿ ਕੇ ਕਰਦਾ, ਉਹ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿ
ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ। ਸਤਿਗੁਰੂ ਜੀ ਮੋਹ ਲੈਂਦੇ ਜਦ ਬੋਲਣ ਨਾਲ ਪਿਆਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ सेवादार सतगुरु जी कदे कदे मिलदा ऐना कदे कदे मिलदा ऐना सत्कार सतगुरु जी विरले हुंदे ऐसे सेवादार सतगुरु जी विरले हुंदे ऐसे सेवादार सतगुरु जी लहू थकेवा मिल गया पलंग निवार सतगुरु जी लहू थकेवा मिल गया पलंग निवार सतगुरु जी विरले हुंदे ऐसे सेवादार 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 सतगुरु जी मर्दाना हसे सरजनहार सतगुरु जी तक मर्दाना हसे सरजनहार सतगुरु जी विरले हुंदे ऐसे सेवादार सतगुरु जी विरले हुंदे ऐसे सेवादार सतगुरु जी Thank you. ਭੈਣਪ ਮੱਧੀ ਸੱਚ ਸੱਚ ਉਚਾਰ ਸਤਿਗੁਰੂ ਜੀ, ਭੈਣਪ ਮੱਧੀ ਸੱਚ ਸੱਚ ਉਚਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ, ਵਿਰਲੇ ਹੁੰਦੇ ਐਸੇ ਸੇਵਾਦਾਰ ਸਤਿਗੁਰੂ ਜੀ।
ਮਰਦਾਨੇ ਨੇ ਜਦੋਂ ਆਖਿਆ ਪਾਤਸ਼ਾਹ ਹੁਣ ਇੱਥੋਂ ਜਾਣ ਦੀ ਕਾਹਲ ਨਾ ਕਰਿਓ, ਮਰਦਾਨਾ ਆਪਣੇ ਥਾਂ 'ਤੇ ਸੋਚਦਾ, ਕਿਉਂਕਿ ਮਰਦਾਨਾ ਇੱਕ ਐਸਾ ਪਾਤਰ ਹੈ ਸਾਡੇ ਇਤਿਹਾਸ ਦਾ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਭ ਤੋਂ ਜ਼ਿਆਦਾ ਸੰਗਤ ਜਿਹਨਾਂ ਨੂੰ ਪ੍ਰਾਪਤ ਹੋਈ। ਸੰਗੀਤ ਦੀ ਦੁਨੀਆ ਵਿੱਚ ਮਰਦਾਨੇ ਦਾ ਕੋਈ ਬਦਲ ਨਹੀਂ। ਕਿੰਨੇ ਭਾਗਾਂ ਵਾਲਾ ਹੋਵੇਗਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਸ ਬਾਣੀ ਦਾ ਕੀਰਤਨ ਕਰਦੇ ਨੇ ਨਾ, ਅਤੇ ਉਹਨਾਂ ਨਾਲ ਸਾਜ ਸੰਗੀਤ ਹੈ ਜਿਹੜਾ ਉਹ ਮਰਦਾਨਾ ਵਜਾਉਂਦਾ। ਇਹ ਬਾਣੀ ਕਿੰਨੀ ਰਸ ਭਿੰਨੀ ਹੈ, ਬਾਣੀ ਦਾ ਅਸਰ ਕਿੰਨਾ ਹੁੰਦਾ। ਕਦੇ ਕੋਈ ਪਾਠੀ ਸਿੰਘ ਨਾਲ ਪਾਠ ਕਰਦਾ ਹੋਵੇ, ਮੈਨੂੰ ਪੰਜਾਬ ਦਾ ਜ਼ਿਆਦਾ ਤਜਰਬਾ, ਤੁਸੀਂ ਇੱਥੇ ਸੁਣਦੇ ਹੋ ਕਿਉਂਕਿ ਇੱਥੇ ਸਾਊਂਡ ਬਾਹਰ ਲਾਊਡ ਸਪੀਕਰ ਲਾਉਣ ਦੀ ਆਗਿਆ ਨਹੀਂ। ਹੁਣ ਤਾਂ ਪੰਜਾਬ ਵਿੱਚ ਲਾਊਡ ਸਪੀਕਰ ਬੰਦ ਕਰਨ ਦੀ ਇੱਕ ਲਹਿਰ ਚੱਲੀ ਹੋਈ, ਬੰਦ ਕਰ ਦਿਓ, ਬਾਹਰ ਆਵਾਜ਼ ਨਹੀਂ ਆਉਣੀ ਚਾਹੀਦੀ, ਪੋਲਿਊਸ਼ਨ ਹੈ। ਆਪਣੇ ਆਪਣੇ ਥਾਂ 'ਤੇ ਸਾਰੀਆਂ ਰਾਵਾਂ ਚੰਗੀਆਂ ਨੇ, ਹਰ ਦਲੀਲ ਨੂੰ ਕੱਟਿਆ ਨਹੀਂ ਜਾ ਸਕਦਾ। ਪਰ ਜਦੋਂ ਪਹਿਲਾਂ ਸਪੀਕਰ ਆਏ ਨੇ ਅਸੀਂ ਛੋਟੇ ਛੋਟੇ ਸਾਂ, ਅਤੇ ਜਦੋਂ ਅੰਮ੍ਰਿਤ ਵੇਲੇ ਕਿਸੇ ਗੁਰਮੁਖ ਪਿਆਰੇ ਨੇ ਅਖੰਡ ਪਾਠ ਦੇ ਵੇਲੇ ਜਾਂ ਗੁਰਦੁਆਰਾ ਸਾਹਿਬ ਤੋਂ ਮੁੱਖ ਵਾਕ ਲੈਣਾ, ਹੁਕਮਨਾਮਾ ਲੈਣਾ, ਪਾਠ ਕਰਨਾ, ਜਿਹੜਾ ਪਾਠੀ ਸੁਰ ਵਿੱਚ ਪਾਠ ਕਰਦਾ ਸੀ ਨਾ, ਉਹਨੂੰ ਸੁਣ ਕੇ ਖੇਤਾਂ ਵਿੱਚ ਕੰਮ ਕਰਦੇ ਮੇਰੇ ਵਰਗੇ ਬੰਦਿਆਂ ਦੇ ਜ਼ਬਾਨ ਵਿੱਚੋਂ ਕੁਦਰਤੀ ਤੌਰ 'ਤੇ ਨਿਕਲਦਾ ਸੀ ਕਿੰਨਾ ਸੋਹਣਾ ਪਾਠ ਕਰਦਾ, ਕਿੰਨਾ ਆਨੰਦ ਆਉਂਦਾ ਹੈ ਅੰਮ੍ਰਿਤ ਵੇਲਾ। ਅਤੇ ਬਾਣੀ ਦਾ ਸ਼ਬਦ ਸਾਡੇ ਕੰਨਾਂ ਵਿੱਚ ਪਾਉਣਾ, ਟਕਾ ਮਨ ਨੇ ਆਨੰਦ ਦੀ ਅਵਸਥਾ ਤੱਕ ਪਹੁੰਚਣਾ ਅਤੇ ਮਨ ਵਿੱਚ ਆਉਣਾ ਵੀ ਕਿੰਨਾ ਸੋਹਣਾ ਪਾਠ ਕਰਦਾ, ਕਿੰਨਾ ਆਨੰਦ ਆਉਂਦਾ। ਹੁਣ ਕੋਈ ਮੇਰੇ ਤੁਹਾਡੇ ਵਰਗਾ ਬੰਦਾ ਪਾਠ ਕਰਦਾ ਅਤੇ ਸੁਣਨ ਵਾਲੇ ਨੂੰ ਆਨੰਦ ਆਉਂਦਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਆਪ ਇਹ ਸ਼ਬਦ ਨੂੰ ਗਾਉਂਦੇ ਹੋਣਗੇ, ਕਿੰਨਾ ਆਨੰਦ ਆਉਂਦਾ ਹੋਵੇਗਾ, ਕਿੰਨਾ ਕੁ ਆਨੰਦ ਦੀ ਅਵਸਥਾ ਬਣਦੀ ਹੋਵੇਗੀ। ਕੋਈ ਚੰਗਾ ਗੁਰਮੁਖ ਪਿਆਰਾ ਕੀਰਤਨ ਕਰਦਾ ਸਟੇਜ ਉੱਤੇ ਬੈਠ ਕੇ, ਆਹ ਥੋੜ੍ਹੇ ਦਿਨ ਪਹਿਲਾਂ ਭਾਈ ਹਰਜਿੰਦਰ ਸਿੰਘ ਗੋਰੀ ਆ ਕੇ ਗਏ ਨੇ ਸ਼੍ਰੀਨਗਰ ਵਾਲੇ, ਜਦੋਂ ਉਹ ਕੀਰਤਨ ਕਰਦੇ ਸਨ ਕਿੰਨਾ ਆਨੰਦ ਆਉਂਦਾ। ਬਾਣੀ ਉਹੀ ਹੈ, ਲੇਕਿਨ ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਏ, ਜਦੋਂ ਉਹਦੀ ਜ਼ਬਾਨ ਵਿੱਚੋਂ ਸ਼ਬਦ ਨਿਕਲਦਾ ਤਾਂ ਆਪਣਾ ਇੱਕ ਪ੍ਰਭਾਵ ਰੱਖਦੇ, ਕਿਉਂਕਿ ਸੁਰ ਅਤੇ ਬੇਸੁਰਾ ਇਹਦਾ ਬਹੁਤ ਅੰਤਰ ਹੈ। ਸੁਰ ਨੂੰ ਵਿਦਵਾਨਾਂ ਨੇ ਦੇਵਤਾ ਆਖਿਆ ਅਤੇ ਬੇਸੁਰੇ ਨੂੰ ਰਾਕਸ਼। ਦੇਵਤੇ ਅਤੇ ਰਾਕਸ਼ ਜਿੰਨਾ ਫਰਕ ਹੈ ਇਹਦੇ ਵਿੱਚ ਸੁਰ ਅਤੇ ਬੇਸੁਰ ਦਾ। ਅਤੇ ਗੁਰਬਾਣੀ ਨੂੰ ਜਦੋਂ ਬਹੁਤ ਗੰਭੀਰਤਾ ਨਾਲ ਸਮਝੋ ਕਿ ਸਾਰੀ ਬਾਣੀ ਰਾਗਾਂ ਵਿੱਚ ਹੈ, ਰਾਗ ਉਹਦੇ ਨਾਲ ਕੁਝ ਸੁਰਾਂ ਨਿਯਤ ਕੀਤੀਆਂ ਗਈਆਂ ਨੇ ਕਿ ਇਸ ਸੁਰਾਂ ਲਾ ਕੇ ਇਸ ਸੁਰਾਂ ਲਾ ਕੇ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਸੰਗੀਤ ਦਾ ਅਤੇ ਬਾਣੀ ਦਾ ਬਹੁਤ ਨੇੜਲਾ ਰਿਸ਼ਤਾ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਪ ਇਹ ਬਾਣੀ ਦਾ ਕੀਰਤਨ ਕਰਦੇ ਹੋਣਗੇ, ਕੈਸਾ ਆਨੰਦ ਆਉਂਦਾ ਹੋਵੇ। ਅਤੇ ਮਰਦਾਨੇ ਨੇ ਜਦੋਂ ਆਖਿਆ ਪਾਤਸ਼ਾਹ ਕਾਹਲ ਨਹੀਂ ਕਰਨੀ, ਅੱਜ ਤੱਕ ਜਿੱਥੇ ਵੀ ਗਏ ਹਾਂ ਉਜਾੜ ਬੀਆਬਾਨ ਜੰਗਲ ਰੋੜਾਂ 'ਤੇ ਜਾ ਕੇ ਵਿਛਾਈ ਕੀਤੀ, ਹੁਣ ਇੱਥੋਂ ਕਾਹਲ ਨਾ ਕਰਿਓ ਅਤੇ ਇਹ ਸ਼ਬਦਾਂ ਨੂੰ ਸੁਣ ਕੇ ਨਾ, ਕਿਉਂਕਿ ਜਿਹੜੇ ਸੱਜਣ ਦੇ ਸੇਵਾਦਾਰ ਨੇ ਬਹੁਤ ਮਿੱਠਾ ਬੋਲਦੇ ਨੇ, ਇਉਂ ਬੋਲਦੇ ਨੇ ਵੀ ਹੈਰਾਨੀ ਦੀ ਹੱਦ ਤੱਕ। ਤਾਂ ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਮਿੱਠਾ ਬੋਲਣਾ ਤੁਹਾਡੀ ਚੰਗਿਆਈ ਦਾ ਪ੍ਰਗਟਾਵਾ ਨਹੀਂ ਕਰਦਾ। ਮਹਾਰਾਜ ਨੇ ਬਾਣੀ ਵਿੱਚ ਇੱਕ ਪੰਕਤੀ ਕਹੀ, ਮੈਂ ਛੋਟਾ ਜਿਹਾ ਸ਼ਬਦ ਪ੍ਰਮਾਣ ਵਜੋਂ ਕਹਿਣ ਲੱਗਾ। ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੈ। ਅਪਰਾਧੀ ਕਿਹਨੂੰ ਕਹਿੰਦੇ ਨੇ? ਬੜਾ ਸੌਖਾ ਜਿਹਾ ਸ਼ਬਦ ਹੈ, ਉਹ ਦੁੱਗਣਾ ਨਿਵਦਾ। ਹੁਣ ਉਹ ਬੰਦੇ ਜਿਹੜੇ ਸੱਜਣ ਦੇ ਸਾਥੀ ਨੇ ਨਾ, ਅਸਲ ਵਿੱਚ ਉਹਨਾਂ ਦੇ ਮਨ ਵਿੱਚ ਕਪਟ ਹੈ। ਇਹ ਜੋ ਕੁਝ ਖਾਣ ਵਾਸਤੇ ਕਹਿਣਗੇ ਲਿਆ ਦਿਆਂਗੇ, ਅਤੇ ਉਹਦੇ ਵਿੱਚ ਮਿਲਾਇਆ ਹੋਵੇਗਾ ਜ਼ਹਿਰ, ਇਹ ਛਕਣਗੇ, ਇਹਨਾਂ ਦੇ ਜੀਵਨ ਦਾ ਅੰਤ ਹੋ ਜਾਏਗਾ। ਅਤੇ ਜਿਹੜੇ ਸੱਜਣ ਨੇ ਦੱਸੇ ਨੇ ਵੀ ਇਹਨਾਂ ਕੋਲ ਹੀਰੇ ਮੋਤੀ ਸੋਨਾ ਚਾਂਦੀ ਜਵਾਹਰਾਤ ਨੇ ਨਾ, ਵਪਾਰੀ ਨੇ ਹੀਰਿਆਂ ਦੇ, ਉਹ ਸਾਰੇ ਹੀਰੇ ਸਾਨੂੰ ਪ੍ਰਾਪਤ ਹੋ ਜਾਣਗੇ। ਉਹਨਾਂ ਦਾ ਮੰਤਵ ਇਹਨਾਂ ਦੀ ਸੇਵਾ ਕਰਨਾ ਨਹੀਂ, ਉਹਨਾਂ ਦਾ ਮੰਤਵ ਇਹਨਾਂ ਰਾਹੀਆਂ ਨੂੰ ਲੁੱਟਣਾ ਹੈ। ਜਿਹੜੇ ਫਕੀਰਾਂ ਦੇ ਭੇਸ ਵਿੱਚ ਇੱਕ ਹੀਰਿਆਂ ਦੇ ਵਪਾਰੀ ਬਣ ਕੇ ਜਾ ਰਹੇ ਨੇ, ਤਾਂ ਕਿ ਲੋਕਾਂ ਦੇ ਅੱਖਾਂ ਵਿੱਚ ਘੱਟਾ ਪੈ ਜਾ ਸਕੇ, ਲੋਕਾਂ ਨੂੰ ਪਤਾ ਨਾ ਲੱਗੇ। ਮਰਦਾਨੇ ਨੇ ਜਦੋਂ ਆਖਿਆ ਨਾ ਪਾਤਸ਼ਾਹ ਕਾਹਲ ਨਹੀਂ ਕਰਨੀ, ਇੱਥੇ ਕੁਝ ਰੁਕਣਾ ਤਾਂ ਕਿ ਸਰੀਰ ਹੈ ਜਿਹੜਾ ਇਹਨੂੰ ਆਰਾਮ ਆ ਜਾਏ, ਦਮ ਮਿਲ ਜਾਏ, ਫਿਰ ਅੱਗੇ ਤੁਰਾਂਗੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸਹਿਜ ਨਾਲ ਹੱਸ ਪਏ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾਏ ਨਾ, ਮਰਦਾਨੇ ਨੂੰ ਜਾਪਿਆ ਕੋਈ ਵੱਖਰੀ ਗੱਲ ਹੈ, ਕਿਉਂਕਿ ਮਹਾਰਾਜ ਜਦੋਂ ਵੀ ਕਦੇ ਮਰਦਾਨੇ ਨੂੰ ਮੁਖਾਤਮ ਹੁੰਦੇ ਸਨ, ਉਹਨਾਂ ਦੇ ਸ਼ਬਦਾਂ ਵਿੱਚ ਬਹੁਤ ਵੱਡਾ ਗਿਆਨ ਹੁੰਦਾ ਸੀ। ਕਹਾਣੀ ਪੂਰੀ ਤਾਂ ਨਹੀਂ ਕਰਾਂਗਾ, ਕੱਲ੍ਹ ਨੂੰ ਕਰਾਂਗਾ, ਲੇਕਿਨ ਮਰਦਾਨੇ ਦਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਪ੍ਰਮਾਣ ਮੈਨੂੰ ਛੋਟਾ ਜਿਹਾ ਚੇਤੇ ਆ ਗਿਆ। ਕਹਿੰਦੇ ਨੇ ਮਹਾਰਾਜ ਇੱਕ ਦਰਿਆ ਦੇ ਕਿਨਾਰੇ 'ਤੇ ਬੈਠੇ ਸਨ, ਮਰਦਾਨਾ ਪਾਤਸ਼ਾਹ ਦੇ ਕੋਲ ਬੈਠਾ, ਅਤੇ ਸਾਹਮਣੇ ਦਰਿਆ ਤੋਂ ਇੱਕ ਕਿਸ਼ਤੀ ਜਾਂਦੀ ਹੈ, ਅਦਿੱਤੇ ਤੋਂ ਕਿਸ਼ਤੀ ਡੁੱਬਣ ਲੱਗ ਗਈ, ਕਿਸ਼ਤੀ ਨਾ ਡੁੱਬਣ ਲੱਗ ਗਈ, ਐਸਾ ਜਾਪਿਆ ਵੀ ਕਿਸ਼ਤੀ ਡੁੱਬ ਜਾਏਗੀ। ਮਰਦਾਨੇ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਵੱਲ ਤੱਕਿਆ, ਕਹਿਣ ਲੱਗਾ ਪਾਤਸ਼ਾਹ ਵੇਖੋ ਇਉਂ ਜਾਪਦਾ ਜਿਵੇਂ ਕਿਸ਼ਤੀ ਡੁੱਬਣ ਲੱਗੀ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਹਾਂ ਮਰਦਾਨਿਆ ਕਿਸ਼ਤੀ ਨੇ ਡੁੱਬ ਜਾਣਾ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਕਿਸ਼ਤੀ ਨੇ ਕਿਉਂ ਡੁੱਬ ਜਾਣਾ, ਆਪ ਤੇ ਜਾਣੀ ਜਾਣੂ ਅੰਤਰ ਜਾਮੀ ਕਿਉਂ ਡੁੱਬ ਜਾਣਾ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਮਹਾਰਾਜ ਕਹਿਣ ਲੱਗੇ ਨੇ ਮਰਦਾਨਿਆ ਇਹ ਕਿਸ਼ਤੀ ਵਿੱਚ ਇੱਕ ਪਾਪੀ ਬੰਦਾ ਬੈਠਾ, ਉਹਦੇ ਪਾਪਾਂ ਦਾ ਬੋਝ ਇੰਨਾ ਹੋ ਗਿਆ ਵੀ ਇਹ ਕਿਸ਼ਤੀ ਨੇ ਡੁੱਬ ਜਾਣਾ। ਤੇ ਮਰਦਾਨੇ ਨੇ ਮੂੜ ਮਾ ਸਵਾਲ ਕੀਤਾ, ਕਹਿੰਦਾ ਪਾਤਸ਼ਾਹ ਪਾਪੀ ਤੇ ਇੱਕ ਹੈ, ਬਾਕੀ ਤਾਂ ਠੀਕ ਨੇ, ਬਾਕੀਆਂ ਦਾ ਤਾਂ ਕੋਈ ਕਸੂਰ ਨਹੀਂ, ਉਹਨਾਂ ਨੇ ਕਿਉਂ ਡੁੱਬ ਜਾਣਾ। ਬੜਾ ਅਹਿਮ ਸਵਾਲ ਹੈ ਧਰਮ ਦੀ ਦੁਨੀਆ ਵਿੱਚ। ਹੁਣ ਮਹਾਰਾਜ ਨੇ ਇਸ ਗੱਲ ਨੂੰ ਕਿਵੇਂ ਸਪਸ਼ਟ ਕੀਤਾ ਵੀ ਕਿਉਂ ਡੁੱਬ ਜਾਣਾ। ਮੈਂ ਕੱਲ ਨੂੰ ਜੇ ਯਤਨ ਕਰਾਂਗਾ ਪ੍ਰਮਾਣ ਤੋੜਨ ਸਾਂਝਾ ਕਰ ਸਕਾਂ ਵੀ ਜਿਹੜਾ ਮੈਂ ਪ੍ਰਮਾਣ ਤੋੜਿਆ। ਮਹਾਰਾਜ ਕਹਿੰਦੇ ਇਹਦੇ ਵਿੱਚ ਪਾਪੀ ਬੈਠਾ, ਤੇ ਮਰਦਾਨਾ ਕਹਿੰਦਾ ਮਹਾਰਾਜ ਬਾਕੀ ਦੇ ਪਾਪੀ ਨਹੀਂ ਨਾ, ਬਾਕੀਆਂ ਨੇ ਕਿਉਂ ਡੁੱਬ ਜਾਣਾ, ਪਾਪੀ ਡੁੱਬ ਜਾ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਬਾਕੀਆਂ ਨੇ ਕਿਉਂ ਡੁੱਬਣਾ। ਇਹ ਕਹਾਣੀ ਮੈਂ ਕੱਲ੍ਹ ਨੂੰ ਪੂਰੀ ਕਰਾਂਗਾ ਕਿਉਂਕਿ ਜਿਹੜੀ ਗੱਲ ਤੋਰੀ ਹੈ ਮੈਨੂੰ ਨਤੀਜੇ ਤੇ ਪੜਾਅ ਤੇ ਲੈ ਕੇ ਜਾਣ ਦਾ ਯਤਨ ਕਰਨ ਲੱਗਾ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦਾਂ ਵਿੱਚ ਬਹੁਤ ਵੱਡਾ ਰਹੱਸ ਹੈ, ਬਹੁਤ ਵੱਡਾ ਭੇਦ ਹੈ, ਬਹੁਤ ਵੱਡਾ ਸੱਚ ਹੈ ਤੇ ਬਹੁਤ ਵੱਡਾ ਗਿਆਨ ਹੈ। ਮਹਾਰਾਜ ਮੁਸਕਰਾਏ ਨਾ ਜਦੋਂ, ਤੇ ਮਰਦਾਨੇ ਨੂੰ ਇਹੋ ਜਾਪਿਆ ਜਿਵੇਂ ਤਰਾਹ ਨਿਕਲਣ ਵਾਲਾ, ਕਹਿਣਾ ਪਾਤਸ਼ਾਹ ਆਪ ਮੇਰੇ ਸ਼ਬਦਾਂ ਨੂੰ ਸੁਣ ਕੇ ਮੁਸਕਰਾਏ ਹੋ, ਕੋਈ ਕਾਰਨ ਹੈ, ਅੰਤਰਜਾਮੀ ਦੱਸੋ। ਹੇ ਮੇਰੇ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਰਹਿ ਕੇ ਵੀ ਮੈਨੂੰ ਸੋਝੀ ਨਹੀਂ ਮਿਲੀ, ਗਿਆਨ ਨਹੀਂ ਮਿਲਿਆ, ਰਹਿੰਦਾ ਤੁਹਾਡੇ ਕੋਲ ਹਾਂ, ਮੇਰੀਆਂ ਅੱਖਾਂ ਕੁਝ ਹੋਰ ਵੇਖਦੀਆਂ ਨੇ ਤੇ ਹੋਰ ਸੋਚ ਲੈਂਦੀਆਂ ਨੇ, ਅਸਲ ਵਿੱਚ ਉਹ ਨਹੀਂ ਹੁੰਦਾ ਜੋ ਮੈਂ ਵੇਖਦਾ ਜੋ ਮੈਂ ਸੋਚਦਾ, ਹੁੰਦਾ ਉਹ ਹੈ ਜੋ ਤੁਸੀਂ ਕਹਿੰਦੇ ਹੋ, ਹੁੰਦਾ ਉਹ ਹੈ ਜੋ ਤੁਹਾਡੇ ਧਿਆਨ ਵਿੱਚ ਆਉਂਦਾ। ਪਾਤਸ਼ਾਹ ਕੀ ਕਾਰਨ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਰਦਾਨਿਆ ਇਹ ਸੇਵਾਦਾਰ ਨਹੀਂ, ਜਿਹੜੇ ਤੈਨੂੰ ਸੇਵਾ ਵਾਲੇ ਲੱਗਦੇ ਨੇ ਨਾ ਇਹ ਸੇਵਾਦਾਰ ਨਹੀਂ, ਇਹ ਠੱਗ ਨੇ, ਇਹ ਕਾਤਲ ਨੇ, ਇਹ ਲਟੇਰੇ ਨੇ, ਜਦੋਂ ਕੁਝ ਖਾਣ ਵਾਸਤੇ ਲੈ ਕੇ ਆਉਣਗੇ ਨਾ ਖਾਈ ਨਾ, ਕਿਉਂਕਿ ਜੋ ਕੁਝ ਲੈ ਕੇ ਇਹਨਾਂ ਨੇ ਆਉਣਾ ਉਹਦੇ ਵਿੱਚ ਜ਼ਹਿਰ ਮਿਲਿਆ ਹੋਵੇਗਾ, ਜੇ ਜ਼ਿੰਦਗੀ 'ਚ ਆਉਣਾ ਇਹਨਾਂ ਦਾ ਲਿਆਂਦਾ ਕੋਈ ਪਦਾਰਥ ਖਾਣਾ ਨਹੀਂ। ਅਤੇ ਮਰਦਾਨਿਆ ਸੌ ਦੀ ਇੱਕ, ਇਹ ਸੇਵਾਦਾਰ ਨਹੀਂ, ਇਹ ਠੱਗ ਨੇ, ਇਹ ਲਟੇਰੇ ਨੇ, ਇਹ ਕਾਤਲ ਨੇ, ਧਰਮ ਦੇ ਨਾਂ 'ਤੇ ਲੋਕਾਂ ਨੂੰ ਕਿਵੇਂ ਲੁੱਟਦੇ ਨੇ, ਧਰਮ ਦੇ ਨਾਂ 'ਤੇ ਲੋਕਾਂ ਨੂੰ ਕਿਵੇਂ ਮਾਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਨੂੰ ਸਮੇਂ ਦਾ ਸੱਚ ਜਿਹੜਾ ਕਹਿਣ ਲੱਗੇ ਨੇ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ।
ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ, ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ। ਮਰਦਾਨੀ ਦਾ ਮਨ ਕੰਬਿਆ ਜਿਉਂ ਲੱਗਿਆ ਹੈ ਚਕੋਲਾ, ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ, ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ। ਅਸਲੋਂ ਕਾਤਲ ਹਥਿਆਰਾ ਉੱਪਰੋਂ ਬਣਿਆ ਗੋਲਾ, ਇਹ ਅਸਲੋਂ ਕਾਤਲ ਹਥਿਆਰਾ ਉੱਪਰੋਂ ਬਣਿਆ ਗੋਲਾ, ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ, ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ। हो इन्हां दी करतूत नहीं तकदा ਦੀ ਕਰਤੂਤ ਨਹੀਂ ਤੱਕਦਾ ਹਾਕਮ ਅੰਨਾ ਬੋਲਾ ਇਹਨਾਂ ਦੀ ਕਰਤੂਤ ਨਹੀਂ ਤੱਕਦਾ ਹਾਕਮ ਅੰਨਾ ਬੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਬਚਨ ਮਰਦਾਨਾ ਆਖੇ ਭੇਤ ਗੁਰੂ ਜੀ ਖੋਲਾ ਸਤ ਬਚਨ ਮਰਦਾਨਾ ਆਖੇ ਭੇਤ ਗੁਰੂ ਜੀ ਖੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਪਮੱਤੀ ਪਾਪ ਨਹੀਂ ਲੁਕਦਾ ਭਾਵੇਂ ਰੱਖੀਏ ਓਲਾ ਕਹੇ ਪਮੱਤੀ ਪਾਪ ਨਹੀਂ ਲੁਕਦਾ ਭਾਵੇਂ ਰੱਖੀਏ ਓਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ ਸੇਵਾਦਾਰ ਨਹੀਂ ਮਰਦਾਨਿਆ ਇਹ ਠੱਗਾਂ ਦਾ ਟੋਲਾ
ਬਸ ਅੱਜ ਇੰਨੇ ਸ਼ਬਦ ਪ੍ਰਵਾਨ ਕਰੋ ਨੀਅਤ ਕੀਤਾ ਟਾਈਮ ਠੀਕ 8:25 ਮੇਰੇ ਅਨੁਮਾਨ ਮੁਤਾਬਕ ਹੋ ਚੁੱਕੇ ਨੇ ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ ਅਗਲੀ ਕਹਾਣੀ ਕੱਲ੍ਹ ਨੂੰ ਇਸੇ ਥਾਂ 'ਤੇ ਫਿਰ ਆਰੰਭ ਕਰਕੇ ਆਪ ਜੀ ਦੀ ਸੇਵਾ ਪਹੁੰਚਾਉਣ ਦਾ ਯਤਨ ਕਰਾਂਗਾ ਟਾਈਮ ਕਾਫੀ ਹੋ ਜਾਂਦਾ ਹਨੇਰਾ ਹੋ ਜਾਂਦਾ ਕਿਉਂਕਿ ਵੀਕਐਂਡ ਦੇ ਪ੍ਰੋਗਰਾਮ ਆਰੰਭ ਹੋ ਗਏ ਆਮ ਤੌਰ 'ਤੇ ਜਦੋਂ ਅਸੀਂ ਆਏ ਹਾਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਉਦੋਂ ਜਦੋਂ ਪ੍ਰੋਗਰਾਮ ਸ਼ੁਰੂ ਕਰਦੇ ਸਨ ਦਿਨ ਹੁੰਦਾ ਸੀ ਚਾਨਣ ਹੁੰਦਾ ਸੀ ਸੰਗਤ ਐਸਾ ਜਪਦਾ ਸੀ ਲੇਕਿਨ ਹੁਣ ਸਮੇਂ ਦਾ ਫਰਕ ਪੈ ਗਿਆ ਹਨੇਰਾ ਹੋ ਜਾਂਦਾ ਆਪਣੇ ਆਰਾਮ ਵੀ ਕਰਨਾ ਹੁੰਦਾ ਆਪਣੇ ਦੁਨਿਆਵੀ ਕਾਰਜ ਵੀ ਕਰਨੇ ਹੁੰਦੇ ਨੇ ਕੰਮ ਵੀ ਕਰਨੇ ਹੁੰਦੇ ਨੇ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਨੇ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਸਾਰੇ ਕਾਰਜ ਨੇ ਜਿਹੜੇ ਘਰਾਂ ਦੇ ਕਰਨੇ ਹੁੰਦੇ ਨੇ ਫਿਰ ਵੀ ਤੁਸੀਂ 10 ਦੇ ਨਿਵਾਣੇ ਜੇ ਜਿੱਥੇ ਨੂੰ ਮਾਣ ਦੇਣ ਵਾਸਤੇ ਏਡਾ ਪਿਆਰ ਦੇਣ ਵਾਸਤੇ ਰੁਕੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਆਪ ਜੋ ਅਸੀਸ ਬਖਸ਼ਿਸ਼ ਕਰ ਰਹੇ ਹੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਮੈਂ ਤੁਹਾਡੇ ਪਿਆਰ ਦੀ ਕਿਸਮਤੀ 'ਤੇ ਆਪਣੇ ਸਾਥੀਆਂ ਸਮੇਤ ਖੜਾ ਉਤਰ ਸਕਾਂ ਆਪ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਆਪ ਸਭ ਦੇ ਮਨ ਦੀਆਂ ਮੁਰਾਦਾਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ ਬਹੁਤ ਬਹੁਤ ਧੰਨਵਾਦ ਭੁੱਲਾਂ ਦੀ ਖਿਮਾ ਕਰ ਦੇਣਾ ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਆਪਣਾ ਸਾਂਝਾ ਕਰ ਰਹੇ ਨੇ ਉਹਨਾਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਦਸਾਂ ਲਈ ਇਹਦੀ ਸੇਵਾ ਪ੍ਰਵਾਨ ਕਰੋ ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।